ਅੰਤ ਕਾਲ ਤੇ ਹੋਏ ਪਛਤਾਵਾ,
ਅੰਤ ਨੂੰ ਪਛਤਾਵਾ ਹੁੰਦਾ ਕਿ ਖਿੱਚ ਕੇ ਅਗਲੇ ਭਰੇ ਕਰਦੇ ਨੇ, ਚੱਲ ਬਈ ਬਸ ਜਿਉਂ ਹੀ ਬੰਦਾ ਸਰੀਰ ਛੱਡਦਾ। ਭਗਤ ਕਬੀਰ ਜੀ ਕਹਿੰਦੇ ਨੇ ਲਈ ਲੰਗੋਟੀ ਤੋਰ, ਉਹ ਤੜਾਗੀ ਜੀ ਪਾਈ ਹੁੰਦੀ ਸੋਨੇ ਵਾਲੀ, ਉਹ ਧਾਗਾ ਜਿਹਾ, ਮੁੰਦਰੀਆਂ ਛਾਪਾਂ ਸਭ ਲਾ ਲੈਂਦੇ ਨੇ, ਚਾਬੀਆਂ ਚੁਬੀਆਂ ਸਭ, ਬੈਂਕ ਦੀਆਂ ਕਾਪੀਆਂ ਡਾਲਰ ਸਾਰੇ, ਚੱਲ ਬਈ ਤੂੰ ਤੇ ਗਿਆ, ਹੁਣ ਆਹ ਸਮਾਨ ਦੇ ਜਾ ਸਾਨੂੰ। ਇਸ ਕਰਕੇ ਅਗਲਾ ਕਹਿੰਦਾ ਤਾਂ ਸੋਨਾ ਆਪਾਂ ਪਾਵਾਂਗੇ, ਹੁਣ ਜ਼ਰੂਰ ਉੱਥੇ ਸਾੜਨਾ। ਇਸ ਤਰੀਕੇ ਨਾਲ ਹਰੇਕ ਬੰਦੇ ਦੀ ਪਕੜ ਹੈ ਮਾਇਆ ਵਿੱਚ, ਪਰ ਮਾਇਆ ਕਿਸੇ ਦੀ ਨਹੀਂ ਹੈ। ਸੋ ਇਸ ਕਰਕੇ ਜੇ ਉਹ ਕੋਈ ਉਹਦਾ ਰਖਵਾਰਾ ਮਰ ਜਾਂਦਾ, ਉਸ ਰਖਵਾਰੋ ਔਰ ਹੋਵੇ, ਉਹਦਾ ਹੋਰ ਰਾਖਾ ਬਣ ਜਾਂਦਾ, ਉਹ ਛੱਡ ਕੇ ਗਿਆ ਉਹਦਾ ਰਾਖਾ ਹੋਰ। ਇਹ ਬੜੀ ਦੇਰ ਦਾ ਸੋਨਾ ਜਿਹਾ ਕਈ ਯੁੱਗਾਂ ਦਾ ਘੁੰਮ ਰਿਹਾ, ਕਦੇ ਕਿਸੇ ਕੋਲ ਹੁੰਦਾ ਕਦੇ ਕਿਸੇ ਕੋਲ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰੇ ਪਦਾਰਥ ਛੱਡਣੇ ਪੈਂਦੇ ਨੇ, ਜਿੰਨੇ ਮਰਜ਼ੀ ਘੁੱਟ ਘੁੱਟ ਕੇ ਪਕੜ ਲਓ।
ਜੋ ਜਨ ਹੈ ਮਿਥਿਆ ਭਾਸੀ,
ਜਿਹੜਾ ਇਹਨਾਂ ਨੂੰ ਮਿਥਿਆ ਜਾਣਦਾ, ਮਿਥਿਆ ਉਹ ਚੀਜ਼ ਹੁੰਦੀ ਹੈ। ਸੋ ਜਿਵੇਂ ਦਰਖਤ ਦੀ ਛਾਇਆ ਹੈ ਵੀ ਹੈ ਅਤੇ ਨਹੀਂ ਵੀ ਹੈ, ਬੱਦਲ ਦੀ ਛਾਇਆ, ਇਸੇ ਤਰ੍ਹਾਂ ਪਾਣੀ ਦੇ ਵਿੱਚ ਲਕੀਰ ਮਾਰੋ ਉਂਗਲ ਨਾਲ, ਲਕੀਰ ਬਣੀ ਵੀ ਗਈ ਅਤੇ ਮਿਟ ਵੀ ਗਈ। ਇਸੇ ਤਰ੍ਹਾਂ ਆਪਾਂ ਹੀ ਹਾਂ, ਆਪਾਂ ਬਹੁਤੇ ਖਿਆਲ ਕਰੋ ਆਪਣੇ ਚੋਂ 50 ਸਾਲ ਪਹਿਲਾਂ ਆਪਣੇ ਚੋਂ ਕਈ ਨਹੀਂ ਵੀ ਹੋਣੇ, 50 ਸਾਲ ਅੱਜ ਚੋਂ ਬਾਜ ਵੀ ਨਹੀਂ ਹੋਣੇ, ਆਪਾਂ ਫਿਰ ਮਿਥਿਆ ਹੀ ਆਪਾਂ, ਆਪਾਂ ਸੱਚ ਨਹੀਂ ਹਾਂ, ਸਿਰਫ ਇੱਕ ਐਵੇਂ ਪਰਛਾਵਾਂ ਜਿਹਾ ਬੈਠਾ ਲੱਗਦਾ ਬੈਠਾ। ਨਾਨਕ ਮੇਰ ਸਰੀਰ ਕਾ ਇੱਕ ਰਾਥੇ ਕਰਥਵਾਹ, ਜੁਗ ਜੁਗ ਫੇਰ ਬਟਾਈ ਹੈ ਗਿਆਨੀ ਬੁੱਝੈ ਤਾਹੇ। ਇਹ ਸਰੀਰ ਹੈ, ਵਾਰ ਵਾਰ ਮਿਲੀ ਜਾਂਦਾ, ਛੱਡ ਜਾਵਾਂਗੇ ਫਿਰ ਹੋਰ ਸਰੀਰ ਮਿਲ ਜਾਂਦਾ, ਫਿਰ ਹੋਰ ਸਰੀਰ ਮਿਲ ਜਾਂਦਾ, ਵਾਰ ਵਾਰ ਇਹ ਸਰੀਰ ਮਿਲੀ ਜਾਂਦੇ ਨੇ। ਸਤਯੁਗ ਦੇ ਵਿੱਚ ਇਹ ਸੰਤੋਖ ਦਾ ਰਥ ਸੀ, ਭਾਵ ਸੰਤੋਖ ਸੀ ਲੋਕਾਂ ਦੇ ਅੰਦਰ। ਸੋ ਇਸੇ ਤਰ੍ਹਾਂ ਸਾਰਾ ਆਸਾ ਦੀ ਵਾਰ ਦੀ ਕਥਾ 'ਚ ਦੱਸਿਆ ਹੀ ਹੋਇਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਿਥਿਆ ਹੈ, ਜੋ ਬਾਣੀ ਅੰਦਰ ਪ੍ਰਮਾਣ ਦਿੱਤਾ। ਹੋਰ ਵੀ ਬਾਂਦਰ ਨੂੰ ਜਦ ਪਕੜਦੇ ਨੇ ਸ਼ਿਕਾਰੀ, ਸੋ ਇੱਕ ਮਿੱਟੀ ਦਾ ਬਰਤਨ ਹੁੰਦਾ, ਕੁੱਜਾ ਕਹਿੰਦੇ ਨੇ ਉਹਨੂੰ, ਗੜਬੀ ਵਾਂਗੂ ਭੀੜੇ ਜੇ ਮੂੰਹ ਵਾਲਾ ਕੁੱਜਾ ਲੈ ਕੇ ਜੰਗਲ 'ਚ, ਜਦੋਂ ਬਾਂਦਰ ਬਹੁਤ ਸਾਰੇ ਦੂਰੋਂ ਦੇਖਦੇ ਹੋਣ ਛੋਲਿਆਂ ਦੇ ਦਾਣੇ ਭੁੱਜੇ ਹੋਏ, ਉਹਦੇ ਵਿੱਚ ਪਾਉਂਦੇ ਬਾਂਦਰ ਨੂੰ ਦਿਖਾ ਕੇ, ਆਪ ਸ਼ਿਕਾਰੀ ਉੱਥੋਂ ਚਲਿਆ ਜਾਂਦਾ। ਜਦੋਂ ਬਹੁਤ ਦੂਰ ਚਲਿਆ ਜਾਂਦਾ ਸ਼ਿਕਾਰੀ, ਹੌਲੀ ਹੌਲੀ ਕਰਕੇ ਇੱਕ ਬਾਂਦਰ ਆਇਆ, ਦੋ ਆਏ, ਉਹ ਕੁੱਜੀ 'ਚ ਹੱਥ ਪਾਉਂਦੇ ਨੇ, ਪਾ ਕੇ ਜਦੋਂ ਪਹਿਲਾਂ ਬਾਂਦਰ ਦਾ ਹੱਥ ਲੰਬਾ ਜਿਹਾ ਹੁੰਦਾ, ਪਹਿਲਾਂ ਤਾਂ ਆਰਾਮ ਨਾਲ ਪੈ ਜਾਂਦਾ ਪਤਲਾ ਜਿਹਾ ਹੱਥ, ਜਦੋਂ ਦਾਣੇ ਭਰ ਲਏ ਮੁੱਠੀ 'ਚ, ਹੁਣ ਮੁੱਠੀ ਬਣ ਗਈ ਵੱਡੀ ਸਾਰੀ, ਹੁਣ ਉਹ ਕੀ ਕਰਦਾ, ਉਹ ਕੁੱਜੀ 'ਚੋਂ ਬਾਹਰ ਹੱਥ ਕੱਢਦਾ, ਹੱਥ ਨਿਕਲਦਾ ਨਹੀਂ, ਫਿਰ ਚੀਂ ਚੀਂ ਕਰਦਾ ਰਹਿੰਦਾ। ਹੁਣ ਜੇ ਤਾਂ ਸਿਆਣਾ ਹੋਵੇ ਤਾਂ ਦਾਣੇ ਛੱਡ ਕੇ ਹੱਥ ਕੱਢ ਕੇ ਦੌੜ ਜੇ, ਨਾ ਦਾਣੇ ਛੱਡਦਾ ਅਤੇ ਨਾ ਉਹ ਹੱਥ ਨਿਕਲਦਾ, ਸ਼ਿਕਾਰੀ ਉੱਤੋਂ ਜਾਲ ਪਾ ਕੇ ਫੜ ਲੈਂਦਾ, ਫਿਰ ਉਹਨੂੰ ਪਿੰਡਾਂ 'ਚ ਨਚਾਉਂਦਾ, ਗਲੀਆਂ 'ਚ ਨਚਾਉਂਦਾ, ਵਾਰ ਵਾਰ ਨੱਚਦਾ ਬਾਂਦਰ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਨਸਾਨ ਹੈ, ਇਹ ਜਿਹੜੀ ਚੀਜ਼ ਨੂੰ ਪਹਿਲਾਂ ਫੜਦਾ, ਫੜਦਾ ਤਾਂ ਬੜਾ ਸੌਖਾ ਹੀ ਆ, ਜਾਂ ਕੁਆਰੀ ਤਾਂ ਚਾਓ ਵੀ ਵਾਹੀ ਤਾਂ ਮਾਮਲੇ, ਫਰੀਦਾ ਇਹੋ ਪੱਛੋ ਤਾਓ ਵੱਤ ਕੁਆਰੀ ਨਾ ਥੀਐ। ਪਹਿਲਾਂ ਤਾਂ ਆ ਗਏ ਚਾਓ ਚਾਓ ਦੇ ਵਿੱਚ, ਉਹ ਮਿਲਣ ਵਾਲੇ ਜਦੋਂ ਮਿਲਦੇ ਨੇ, ਹੁਣ ਸਾਡੇ ਸ਼ਹਿਰ ਦਾ ਬੰਦਾ ਇੱਥੇ ਮਿਲਿਆ ਇੱਕ, ਆ ਤਾਂ ਗਏ, ਕਹਿੰਦਾ ਹੁਣ ਉਹ ਜੋ ਸੋਚਦੇ ਸੀ ਉੱਥੋਂ ਵੀ ਐਂ ਹੋਣਾ ਉਹ ਇੱਥੇ ਤਾਂ ਹੈ ਨਹੀਂ। ਮੈਂ ਹੁਣ ਤੋਂ ਭਾਲਦਾ ਇੱਥੇ ਨੌਵੇਂ ਪਾਤਸ਼ਾਹ ਦੇ 30 ਸਥਾਨ ਹੋਣਗੇ, ਜਿਵੇਂ ਪਟਿਆਲੇ ਦੇ ਦੁਆਲੇ ਦੁਆਲੇ ਬਹਾਦਰਗੜ੍ਹ ਹੈ, ਮੋਤੀ ਬਾਗ ਹੈ, ਘਰਾਲੀ ਸਾਹਿਬ ਹੈ, ਸਮਾਣੇ ਥੜਾ ਸਾਹਿਬ ਹੈ, ਅਤੇ ਹੋਰ ਗੁਰਦੁਆਰੇ, ਹੁਣ ਤੂੰ ਕੀ ਲੱਭਦਾ ਇੱਥੇ, ਕਨੇਡਾ ਅਮਰੀਕਾ 'ਚ ਗੁਰਦੁਆਰੇ ਬਣੇ ਹੋਏ, ਇਤਿਹਾਸੀ ਸੀ ਇੱਥੇ। ਕਹਿੰਦਾ ਮਿੱਠੀ ਜੇਲ੍ਹ 'ਚ ਫਸ ਗਿਆ ਜੀ, ਮੈਂ ਆਪੇ ਹੀ ਫਸਿਆ। ਇਸ ਕਰਕੇ ਹਰ ਕੋਈ ਭੱਜ ਕੇ ਆਉਂਦਾ ਵੀ ਪਤਾ ਨਹੀਂ ਕੀ ਹੋਏਗਾ, ਕੁਛ ਵੀ ਨਹੀਂ ਹੋਏਗਾ, ਹੋਏਗਾ ਕੀ। ਦੂਰੋਂ ਇੱਕ ਕਾਗਜ਼ ਦੇ ਫੁੱਲ ਨਜ਼ਰ ਆਉਂਦੇ ਨੇ, ਇੱਥੇ ਤਾਂ ਫੁੱਲਾਂ 'ਚ ਵੀ ਖੁਸ਼ਬੂ ਹੈ ਨਹੀਂ, ਸਬਜ਼ੀ 'ਚ ਵੀ ਹੈ ਨਹੀਂ, ਕਿਸੇ ਚੀਜ਼ 'ਚ ਵੀ ਹੈ ਨਹੀਂ। ਤੋ ਇਸ ਕਰਕੇ ਫਿਰ ਕਿੱਥੇ ਆਇਆ ਸੀ, ਕਹਿੰਦੇ ਉਹ ਚਮਕ ਦਮਕ ਜੀ ਦੇਖ ਕੇ ਆਏ ਸੀ ਬਸ। ਇਸ ਕਰਕੇ ਜਿੱਥੇ ਮਰਜ਼ੀ ਦੌੜ ਲਓ, ਜਦੋਂ 2004 'ਚ ਟੋਰਾਂਟੋ ਸੀ ਉਦੋਂ ਵੀ ਉੱਥੇ ਮੈਂ ਇਹ ਕਿਹਾ ਸੀ, ਮੈਂ ਹੁਣ ਬਹੁਤ ਜ਼ੋਰ ਲਾ ਕੇ ਕਨੇਡਾ ਆਏ ਸੀ, ਅਤੇ ਕਨੇਡਾ ਤੋਂ ਬਾਅਦ ਗਾਂਹ ਕਿੱਥੇ ਜਾਣਾ, ਗਾਂਹ 'ਤੇ ਫਿਰ ਉਹ ਨੌਰਥ ਪੋਲ ਜਾਈਏ ਜਿੱਥੇ ਬਰਫ਼ੀ ਜੰਮਦੀ ਬਸ, ਹੋਰ ਤਾਂ ਗਾਂਹ ਹੋਰ ਕੁਛ ਨਹੀਂ ਹੈ, ਜਾਂ ਅਮਰੀਕਾ ਚਲੇ ਜਾਓਗੇ ਬਸ, ਫਿਰ ਇਦੂ ਗਾਂਹ ਕਿੱਥੇ ਜਾਓਗੇ। ਇਸ ਕਰਕੇ ਜਿਹੜੀ ਚੀਜ਼ ਨੇ ਸੁੱਖ ਦੇਣਾ ਸੀ, ਉਹ ਤਾਂ ਬਾਣੀ ਹੋਈ ਹੈ, ਸਿੱਖ ਨੂੰ ਸੁੱਖ ਦੇਣਾ ਬਾਣੀ ਨੇ, ਸਿੱਖ ਨੂੰ ਸੁੱਖ ਦੇਣਾ ਉਹਦੀ ਰਹਿਤ ਮਰਿਆਦਾ ਨੇ, ਜਦ ਤੱਕ ਸਿੱਖ ਗੁਰੂ ਵਾਲਾ ਨਹੀਂ ਬਣਦਾ ਸਿੱਖ ਦੇ ਨੇੜੇ ਦੁੱਖ ਢੁੱਕਦੇ ਹੀ ਰਹਿਣਗੇ। ਜਦ ਇਹ ਗੁਰੂ ਵਾਲਾ ਬਣ ਕੇ ਗੁਰਬਾਣੀ ਦੇ ਆਸਰੇ ਚੱਲੇਗਾ, ਜੰਗਲ 'ਚ ਬੈਠ ਜਾਓ ਜੰਗਲ 'ਚ, ਉੱਥੇ ਵੀ ਸਾਰਾ ਕੁਛ ਆ ਜਾਣਾ, ਭਾਵੇਂ ਕੱਖ ਨਾ ਹੋਵੇ ਕਿਤੇ। ਜਿੱਥੇ ਸਿੱਖ ਬੈਠ ਗਿਆ ਉੱਥੇ ਹੀ ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ, ਗੁਰਸਿੱਖ ਬੈਠ ਜਾਣ ਜਿੱਥੇ ਜਾ ਕੇ। ਆ ਦੇਖੇ ਨੇ ਕਈ ਮਹਾਂਪੁਰਸ਼ ਜੰਗਲਾਂ 'ਚ ਬੈਠੇ ਹੁੰਦੇ ਨੇ, ਉੱਥੇ ਹੀ ਸਾਰਾ ਕੁਛ ਚਲੇ ਜਾਂਦਾ, ਕਿਉਂਕਿ ਰਿੱਧ ਸਿੱਧ ਨਾਵੈ ਕੀ ਦਾਸੀ, ਉੱਥੇ ਹੀ ਮਾਇਆ ਦਾਸੀ, ਭਗਤਾਂ ਕੀ ਕਾਰ ਕਮਾਵੈ। ਆਪਾਂ ਮਾਇਆ ਦੇ ਪਿੱਛੇ ਹਾਂ, ਮਹਾਂਪੁਰਸ਼ਾਂ ਦੇ ਪਿੱਛੇ ਮਾਇਆ ਫਿਰਦੀ ਹੈ, ਇਸ ਕਰਕੇ ਚਲੋ ਠੀਕ ਆ। ਪਰ ਇਹ ਇੱਕ ਵਿਚਾਰ ਹੁੰਦੀ ਮਨ ਨੂੰ ਸਮਝਾਉਣ ਵਾਸਤੇ। ਦੂਜੀ ਗੱਲ ਇਹ ਪਰਾਲਬਧ ਦੀ ਵੀ ਹੈ ਕਿ ਜਿੱਥੇ ਬੰਦੇ ਦੀ ਪਰਾਲਬਧ ਹੁੰਦੀ ਉੱਥੇ ਜਾ ਕੇ ਉਹਨੂੰ ਚੁਗਣੀ ਹੋਈ ਹੈ, ਪਰ ਜਦੋਂ ਮਨ ਨੂੰ ਵਿਰਾਗ ਦੇਣਾ ਉਦੋਂ ਇਹ ਵੀ ਸਮਝਾਉਣਾ ਕਿ ਮਨਾ ਖੱਟਿਆ ਕੀ ਜੱਗ ਵਿੱਚ, ਕਿਆ ਤਾਂ ਖੱਟਿਆ ਕਾਂ ਗਵਾਇਆ, ਇਹ ਕੀ ਚੀਜ਼ ਤੂੰ ਖੱਟੀ ਸੰਸਾਰ ਦੇ ਅੰਦਰ ਆ ਕੇ, ਕੁਛ ਤਾਂ ਖੱਟਿਆ ਨਹੀਂ ਆਪਾਂ ਨੇ। ਜਦੋਂ ਜਾਣ ਲੱਗੇ ਜੇ ਕਮਾਇਆ ਵੀ ਤਾਂ ਮਹਾਰਾਜ ਕਹਿੰਦੇ ਛੱਡਣ ਵੇਲੇ ਮਲਾਣਾ ਪਛਤਾਵਾ ਹੀ ਰਹਿੰਦਾ ਬੰਦੇ ਨੂੰ।
ਸੋ ਤਨ ਕੇ ਨਹਿ ਹੋਏ ਵਿਸ਼ਵਾਸੀ,
ਇਸ ਕਰਕੇ ਉਹ ਨਹੀਂ ਵਿਸ਼ਵਾਸ ਕਰਦੇ ਇਹਨਾਂ ਚੀਜ਼ਾਂ ਦੇ ਉੱਤੇ। ਕੱਚ ਦੇ ਗਲਾਸ ਨੇ ਟੁੱਟ ਜਾਣਾ, ਫਿਰ ਸਾਰੀਆਂ ਚੀਜ਼ਾਂ ਨਾਸਵੰਤ ਨੇ। ਇਸ ਕਰਕੇ ਇੱਕ ਘੜੀ ਦੀ ਘੜੀ ਛਲਾਵਾ ਜਿਹਾ ਹੁੰਦਾ, ਨਿੱਕਾ ਜਿਹਾ ਨਿਆਣਾ 20-22 ਸਾਲ ਦਾ ਬੰਦਾ, ਇਹ ਜੀ ਆਪਣੇ ਕਾਕਾ, ਦੋ ਕਾਕੇ ਹੋ ਗਏ, ਇਉਂ ਹੋ ਗਿਆ, ਵਧਿਆ ਪਰਿਵਾਰ। ਜਦੋਂ ਆਪ ਕਾਕਾ ਹੋਇਆ 20-22 ਸਾਲ ਦਾ, ਉਹ ਛੱਡ ਕੇ ਦੌੜ ਗਿਆ, ਜਾਂ ਵਿਆਹ ਤਾਂ ਤੁਹਾਡੇ ਹੋ ਗਿਆ, ਬਾਅਦ 'ਚ ਤਾਂ ਇਕੱਲਾ ਹੀ ਬੈਠਾ। ਹੁਣ ਕੁਛ ਵੀ ਨਹੀਂ, ਹਰ ਚੰਦੌਰੀ ਹੈ, ਪਛਤਾਵਾ ਹੈ ਮਨ ਦੇ ਅੰਦਰ। ਇਸ ਕਰਕੇ ਜਿਹੜਾ ਨਿਰੰਕਾਰ ਦਾ ਸਾਥ ਹੈ, ਜੋ ਗੁਰੂ ਨਾਨਕ ਦਾ ਸਾਥ ਹੈ, ਜੋ ਗੁਰੂ ਗੋਬਿੰਦ ਸਿੰਘ ਦਾ ਸਾਥ ਹੈ, ਜੋ ਸਾਡਾ ਸਾਥ ਦਿੰਦੇ ਸੱਚੇ ਪਾਤਸ਼ਾਹ, ਉਹ ਕੋਈ ਨਹੀਂ ਦੇ ਸਕਦਾ। ਮਹਾਰਾਜ ਨੂੰ ਕਹੋ ਸਤਿਗੁਰੂ ਆਪਣੇ ਸਾਥੀ ਨੇ, ਪਾਰ ਬ੍ਰਹਮ ਭਇਓ ਸਾਥੀ। ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਕਿਹਾ ਮਹਾਰਾਜ ਤੁਹਾਡਾ ਪਰਿਵਾਰ ਕਿਹੜਾ? ਮਹਾਰਾਜ ਕਹਿੰਦੇ ਭੈਰੋ ਮਹੱਲਾ ਪੰਜਵਾਂ, ਬਾਪ ਹਮਾਰਾ ਸਦ ਚੰਗਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਵਿਨਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ, ਗੁਰ ਪੂਰੇ ਪਿਤਾ ਸੰਗ ਮੇਲੇ, ਰਹਾਉ ਮੰਦਿਰ ਮੇਰੇ ਸਭ ਤੇ ਉੱਚ, ਦੇਸ਼ ਮੇਰੇ ਬੇਅੰਤ ਪੁੱਛੇ, ਰਾਜ ਹਮਾਰਾ ਸਦੀ ਨਿਹਚਲ, ਮਾਲ ਹਮਾਰਾ ਖੂਟਾ ਵੇਚਲ, ਸੋਭ ਹੈ ਮੇਰੀ ਸਭ ਜੁਗੰਤਰ, ਬਾਜ ਹਮਾਰੀ ਥਾਨ ਤੁਰੰਤਰ, ਕੀਰਤ ਹਮਰੀ ਘਰ ਘਰ ਹੋਈ, ਭਗਤ ਹਮਾਰੀ ਸਭਨੀ ਲੋਈ, ਪਿਤਾ ਹਮਾਰੇ ਪ੍ਰਗਟੇ ਮਾਝ, ਮੇਰੇ ਪਿਤਾ ਅਕਾਲ ਪੁਰਖ ਵਾਹਿਗੁਰੂ ਮੇਰੇ ਮਾਝ ਤੋਂ ਭਾਵ ਮੇਰੇ ਹਿਰਦੇ ਚ ਪ੍ਰਗਟ ਹੋ ਗਏ ਨੇ, ਪਿਤਾ ਪੂਤ ਰਲ ਕੀਨੀ ਸਾਂਝ, ਮੈਂ ਤੇ ਮੇਰਾ ਪਿਤਾ ਜੀ ਆਤਮਾ ਤੇ ਪਰਮਾਤਮਾ ਇੱਕ ਹੋ ਗਏ। ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਇੱਕ ਰੰਗ ਲੀਨੇ, ਹੁਣ ਅਸੀਂ ਇੱਕ ਰੰਗ ਚ ਹੋ ਗਏ ਦੋਨੋਂ ਜਾਣੇ, ਪਤਾ ਹੀ ਨਹੀਂ ਲੱਗਦਾ ਪਿਤਾ ਕੌਣ ਪੁੱਤਰ ਕੌਣ। ਜਦ ਦਿਓੜੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨੀ ਡਿਊੜੀ ਜਿਹਨੂੰ ਕਹਿੰਦੇ ਆ, ਇਹਦਾ ਨਾਮ ਦਰਸ਼ਨੀ ਡਿਊੜੀ ਤਾਂ ਪਿਆ ਜਦ ਅਕਾਲ ਪੁਰਖ ਹਰਿਮੰਦਰ ਸਾਹਿਬ ਦੀ ਸੇਵਾ ਚੱਲਦੀ ਚ ਆਏ। ਇੱਧਰੋਂ ਹਰਿਮੰਦਰ ਸਾਹਿਬ ਵਾਲੇ ਪਾਸਿਓਂ ਮਹਾਰਾਜ ਆਏ ਜਦੋਂ ਬਾਹਰ ਪੰਜਵੇਂ ਪਾਤਸ਼ਾਹ, ਉਧਰੋਂ ਅਕਾਲ ਪੁਰਖ ਆਏ। ਜਦੋਂ ਦੋਨੋਂ ਜਦੋਂ ਆਹਮੋ ਸਾਹਮਣੇ ਖੜੇ ਦੇਖੇ ਸਾਰਿਆਂ ਨੇ, ਕੌਤਕ ਦਿਖਾਇਆ ਸੀ ਮਹਾਰਾਜ ਨੇ, ਇਹ ਨਹੀਂ ਸੀ ਪਤਾ ਲੱਗਦਾ ਵੀ ਮਹਾਰਾਜ ਕਿਹੜੇ ਇਹਨਾਂ 'ਚ, ਕਿਉਂਕਿ ਪਿਤਾ ਪੂਤ ਏਕ ਰੰਗ ਲੀਨੇ, ਇੱਕੋ ਹੀ ਸਰੂਪ ਹੈ। ਜੇ ਆਪਾਂ ਕਹੀਏ ਗੁਰੂ ਨਾਨਕ ਦਾ ਸਰੂਪ ਵੱਖਰਾ ਤੇ ਅਕਾਲ ਪੁਰਖ ਨਿਰੰਕਾਰ ਜੀ ਦਾ ਵੱਖਰਾ, ਨਹੀਂ ਇੱਕੋ ਹੀ ਸਰੂਪ ਹੈ, ਆਪਣੇ ਇੱਕ ਸਰੂਪ 'ਚੋਂ ਹੀ ਦੂਜਾ ਪ੍ਰਗਟ ਕਰ ਲਿਆ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜਦ ਉੱਥੇ ਅਕਾਲ ਪੁਰਖ ਜੀ ਮਿਲੇ, ਇੱਕ ਦੂਜੇ ਨੂੰ ਬਹੁਤ ਪਿਆਰ ਦੇ ਨਾਲ, ਉਹਦਾ ਨਾਮ ਬਣਿਆ ਦਰਸ਼ਨੀ ਡਿਊੜੀ। ਇਹ ਦਰਸ਼ਨੀ ਡਿਊੜੀ ਤਾਂ ਹੀ ਉਹ ਨਾਮ ਪਿਆ, ਭਾਵੇਂ ਲੋਕ ਇਹ ਗੱਲ ਦੇ ਉੱਤੇ ਬਹੁਤ ਸਾਰੇ ਕਹਿਣਗੇ ਯਕੀਨ ਨਹੀਂ, ਇਹ ਗੱਲ ਜਿਹੜੀ ਆ 16 ਆਨੇ ਸੱਚ, ਕਿਉਂਕਿ ਜਦੋਂ ਕੋਈ ਅਭਿਆਸ ਕਰਦਾ ਉਹਨੂੰ ਪਤਾ ਲੱਗ ਜਾਂਦਾ ਇਹਨਾਂ ਚੀਜ਼ਾਂ ਦਾ ਕੈਸਾ ਹੋਇਆ ਹੈ ਇੱਥੇ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਖਾਲਸੇ ਨੂੰ ਆਪਣਾ ਨਿੱਜ ਸਰੂਪ ਦੇ ਦਿੱਤਾ। ਤੋ ਮਹਾਰਾਜ ਸੱਚੇ ਪਾਤਸ਼ਾਹ ਸਿੰਘ, ਸੋ ਜਿਵੇਂ ਜਥੇ 'ਚ ਕਈ ਆਉਂਦੇ ਸੀ, ਕਹਿੰਦੇ ਜਾ ਉਹ ਸਿੰਘ ਗਏ ਸੀ ਪਾਠ ਕਰਨ, ਅੰਮ੍ਰਿਤ ਸੰਚਾਰ ਕਰਨ, ਅਤੇ ਉਹ ਅਸੀਂ ਉਹਨਾਂ ਨੂੰ ਮਿਲਣਾ ਸੀ। ਅਸੀਂ ਕਹਿਣਾ ਕਿਹੜੇ? ਆਹ ਦੇਖ ਲਓ ਆਹ ਸਾਰੇ ਸਿੰਘ ਹੀ ਬੈਠੇ ਨੇ, ਸਭ ਵੱਲ ਦੇਖ ਇੱਕੋ ਜਿਹੇ ਲੱਗਦੇ ਸਾਰੇ, ਪਤਾ ਤਾਂ ਲੱਗਦਾ ਨਹੀਂ ਗਾ, ਕਿਉਂਕਿ ਉਹ ਬਾਣਾ ਇੱਕੋ ਜਿਹੇ ਚੋਲੇ, ਇੱਕੋ ਜਿਹੇ ਦਸਤਾਰਾਂ, ਇੱਕੋ ਜਿਹੇ ਸਿੰਘ ਸਾਰੇ। ਇਸੇ ਤਰ੍ਹਾਂ ਜਦੋਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੁੰਦੇ ਸਿੰਘਾਂ ਦੀ ਸਭਾ ਵਿੱਚ, ਸ੍ਰੀ ਅਨੰਦਪੁਰ ਸਾਹਿਬ ਸਾਰੀ ਸੰਗਤ ਇੱਕੋ ਜਿਹੇ ਸਰੂਪ ਸਾਰਿਆਂ ਦੇ, ਮਹਾਰਾਜ ਨੇ ਆਪਣੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਹੈ, ਦੂਜਿਆਂ 'ਤੇ ਵਿਤਕਰਾ ਕੀਤਾ, ਸਾਡੇ ਨਾਲ ਕੋਈ ਵਿਤਕਰਾ ਨਹੀਂ, ਅਸੀਂ ਜੋ ਸਰੂਪ ਕਲਗੀਧਰ ਜੀ ਦਾ ਉਹੀ ਸਾਡਾ ਸਰੂਪ। ਮੁਕਤੀ ਕਹਿੰਦੇ ਇਹਨੂੰ, ਸਲੋਕ ਮੁਕਤੀ ਹੁੰਦੀ, ਉਸ ਲੋਕ ਦੀ ਪ੍ਰਾਪਤੀ ਹੋਣੀ। ਸੋ ਇਸੇ ਤਰੀਕੇ ਨਾਲ ਸੋ ਇਹ ਜਿਹੜੀ ਸਰੂਪ ਮੁਕਤੀ ਦਿੱਤੀ ਆਪਣੇ ਵਰਗਾ ਹੀ ਸਰੂਪ ਬਣਾਇਆ ਕਲਗੀਧਰ ਮਹਾਰਾਜ ਨੇ। ਇਸ ਕਰਕੇ ਉਹ ਵੱਖਰੀ ਗੱਲ ਆ ਵੀ ਆਪਾਂ ਉਹੋ ਜਿਹੇ ਨਹੀਂ ਬਣਦੇ, ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਇੱਕ ਜੈਸਾ ਹੈ। ਇਉਂ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਹਨ।
ਤਾਂਤੇ ਜਗਤ ਪਦਾਰਥ ਪ੍ਰੀਤਾ,
ਇਸ ਕਰਕੇ ਮਲਾਣਾ ਜੀ ਜਿਹੜੇ ਜਗਤ ਦੇ ਪਦਾਰਥਾਂ ਦੀ ਪ੍ਰੀਤੀ ਆ ਨਾ ਮਨ ਦੇ ਅੰਦਰ,
ਹੋ ਨਾ ਕਰੋ ਜੇ ਹੋਏ ਵਿਪਰੀਤਾ,
ਉਹ ਇਸ ਕਰਕੇ ਮੈਂ ਨਹੀਂ ਕਰਦਾ ਇਹਨਾਂ ਦੀ ਪ੍ਰਤੀਤੀ ਭਾਵੇਂ ਵਿਪਰੀਤ ਵੀ ਹੋਵੇ।
ਸਿਰ ਪਰ ਡਰਨੇ ਤੋਂ ਅਜਰਾਈਲਾ,
ਕਿਉਂਕਿ ਤੁਹਾਡੇ ਲਿਖਿਆ ਨਾ ਕਹਿੰਦੇ ਕੁਰਾਨ ਸ਼ਰੀਫ ਦੇ ਵਿੱਚ ਕਿ ਮੌਤ ਦਾ ਜਿਹੜਾ ਫਰਿਸ਼ਤਾ ਅਜਰਾਈਲ ਉਹ ਆ ਜਾਂਦਾ ਜਦੋਂ, ਫਿਰ ਕੀ ਹਾਲਤ ਕਰਦਾ ਹੈ।
ਜਹਲੇ ਜਾਵ ਹੈ ਜੋ ਬਿਨ ਢੀਲਾ,
ਬਿਨਾਂ ਢਿੱਲ ਤੋਂ ਹੀ ਆ ਕੇ ਪਕੜ ਕੇ ਲੈ ਜਾਂਦਾ ਹੈ।
ਹਸ ਡਰ ਧਾਰ ਕਰ ਹੋ ਔਰ ਮਾਹੀ,
ਇਸ ਤਰ੍ਹਾਂ ਮਨ ਦੇ ਅੰਦਰ ਡਰ ਧਾਰ ਕੇ ਮੈਂ ਮਹਾਰਾਜ ਨੂੰ ਇਹ ਸਾਰਾ ਕੌਤਕ ਕਰਨਾ ਪੈਂਦਾ। ਵਾਸਤਵ ਦੇ ਵਿੱਚ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ, ਪਰ ਉਹਨਾਂ ਨੇ ਦੁਨੀਆਂ ਨੂੰ ਸਮਝਾਉਣ ਲਈ ਸਾਰੇ ਕੌਤਕ ਹੀ ਕੀਤੇ ਹਨ।
ਭਾਵ ਵਿਵਹਾਰ ਹੋ ਤਾਂ ਹਿੱਤ ਨਾਹੀ,
ਇਸ ਕਰਕੇ ਸੰਸਾਰ ਦੇ ਵਿਵਹਾਰ ਜਿੰਨੇ ਨੇ ਆਪਣੇ ਹਿੱਤ ਵਿੱਚ ਨਹੀਂ ਹਨ।
ਬਿਸਮਿਓ ਮਨ ਇਮ ਸੁਨਤ ਮੁਲਾਨਾ,
ਮੁਲਾਣੇ ਦਾ ਦਿਮਾਗ ਖੁੱਲ ਗਿਆ ਸੁਣ ਕੇ ਵੀ ਇੱਡੀ ਵੱਡੀ ਗਿਆਨ ਦੀ ਗੱਲ ਇਹਨਾਂ ਨੇ ਕਹੀ ਮੈਨੂੰ, ਇਹ ਤਾਂ ਬਹੁਤ ਉੱਚੇ ਹਨ।
ਸ੍ਰੀ ਗੁਰ ਸੌਪਨ ਬਚਨ ਬਖਾਨਾ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਬਚਨ ਕੀਤਾ,
ਅਬਲਾ ਤੁਮਰੀ ਬਾਲਕ ਬੈਸਾ,
ਹੁਣ ਤੱਕ ਤੁਹਾਡੀ ਉਮਰ ਜਿਹੜੀ ਬੱਚਿਆਂ ਵਾਲੀ ਹੈ,
ਬਚਨ ਉਚਾਰਤ ਹੋ ਮੁਖ ਕੈਸਾ,
ਪਰ ਤੁਸੀਂ ਮੁਖ ਦੇ ਵਿੱਚੋਂ ਕਿੰਨਾ ਬਚਨ ਐਸਾ ਉਚਾਰਦੇ ਹੋ ਅਸੀਂ ਹੈਰਾਨ ਹੋ ਜਾਂਦੇ ਹਾਂ।
ਹਮਸੇ ਬ੍ਰਿਧ ਆਰ ਬਲ ਬੀਤੀ,
ਅਸੀਂ ਬੁੱਢੇ ਹੋ ਗਏ, ਸਾਡੀ ਉਮਰ ਬਤੀਤ ਹੋ ਗਈ। ਬੁੱਢੇ ਹੋਣ ਨਾਲ ਕੀ ਹੁੰਦਾ, ਬੁੱਢੇ ਹੋ ਗਏ ਤਾਂ ਕੀ ਹੋ ਗਿਆ, ਕੋਈ ਸਰੀਰ ਬੁੱਢਾ ਹੋ ਗਿਆ, ਸਰੀਰ ਕਈ ਵਾਰੀ ਮਿਲਿਆ ਪਰ ਅੰਦਰਲੀ ਅਵਸਥਾ ਗੱਲ ਤਾਂ ਅੰਦਰਲੀ ਦੀ ਆ। ਜਿਵੇਂ ਪੰਡਤ ਨੇ ਕਿਹਾ ਸੀ ਲਾਲਨਾਮੇ ਪੰਡਤ ਨੇ ਕਿ ਨੌ ਦੇਖੋ ਕਿੱਡਾ ਰਖਾਇਆ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਭਾਵੇਂ ਕਹਿੰਦੇ ਗੀਤਾ ਦੇ ਅਰਥ ਆਉਂਦੇ ਨਾ ਹੁਣ, ਮਹਾਰਾਜ ਕਹਿੰਦੇ ਤੂੰ ਮੈਥੋਂ ਕਾਹਨੂੰ ਸੁਣਦੇ ਆ। ਅਲਿਆ ਜਿਹੜਾ ਬੰਦਾ ਪਿੰਡ ਦੇ ਵਿੱਚ ਕੋਈ ਨਿਕੰਮਾ ਆਦਮੀ ਫੜ ਲਿਆ, ਸੱਜੂ ਚੌਰ ਗੂੰਗਾ ਬੋਲਾ ਲਿਆਂਦਾ ਫੜ ਕੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਸਰੋਵਰ ਚ ਇਸ਼ਨਾਨ ਕਰਾਓ, ਛੱਪੜ ਸੀ ਉਦੋਂ, ਇਸ਼ਨਾਨ ਕਰਾਇਆ, ਫੁੱਲਾਂ ਵਾਲੀ ਛੇਟੀ ਸਿਰ ਤੇ ਰੱਖਤੀ, ਕਹਿੰਦੇ ਬੋਲ ਪੰਡਤ ਇਹਦੇ ਨਾਲ ਗੱਲ ਕਰ ਲਾ। ਛੱਜੂ ਚੌਰ ਕਹਿੰਦਾ ਕਸ਼ਮਨ ਸ਼ਾਸਤਰ ਪ੍ਰਵਿਰਤ ਤੇ, ਕਿਹੜੇ ਸ਼ਾਸਤਰ ਚ ਪ੍ਰਵੇਸ਼ ਹੋਣਾ ਚਾਹੁੰਦਾ, ਕਹਿੰਦੇ ਉਹ ਗੂੰਗਾ ਬੰਦਾ ਬੋਲਦਾ ਬੋਲਾ, ਤੇ ਇਹਨੂੰ ਤਾਂ ਆਉਂਦਾ ਕੱਖ ਨਹੀਂ, ਜਿਹੜਾ ਸਾਰਾ ਦਿਨ ਰੋਟੀਆਂ ਖਾਂਦਾ ਰਹਿੰਦਾ ਲੋਕਾਂ ਦਾ ਪਾਣੀ ਢੋਂਦਾ ਉਹ ਬੁੱਧੀਮਾਨ ਹੋ ਗਿਆ, ਮਹਾਰਾਜ ਦੀ ਕਿਰਪਾ ਹੋ ਗਈ। ਸੋ ਇਸ ਕਰਕੇ ਲੋਕ ਉਮਰ ਨੂੰ ਹੀ ਦੇਖੀ ਜਾਂਦੇ ਨੇ ਕਿ ਉਮਰ ਬੜੀ ਛੋਟੀ ਹੈ, ਉਮਰ ਬੜੀ ਛੋਟੀ ਹੈ, ਉਮਰ ਨਾਲ ਗਿਆਨ ਦਾ ਕੋਈ ਸੰਬੰਧ ਨਹੀਂ ਹੁੰਦਾ, ਗਿਆਨ ਤਾਂ ਹੋਣਾ ਹੋਵੇ ਛੋਟੀ ਉਮਰ ਹੀ ਹੋ ਜਾਂਦਾ ਹੈ।
ਤਿੰਨ ਕੋ ਚਾਹੀ ਹੈ ਅਸ ਰੀਤੀ,
ਉਹਨਾਂ ਨੂੰ ਚਾਹੀਦੇ ਐਸੀ ਰੀਤੀ,
ਅਬ ਬਾਲਕ ਲੀਲਾ ਔਰ ਧਰੀਏ,
ਤੁਸੀਂ ਹਲੇ ਬਜ਼ੁਰਗ ਨਹੀਂ ਹੋਏ, ਤੁਸੀਂ ਛੋਟੀ ਉਮਰ ਚ ਬਜ਼ੁਰਗਾਂ ਵਾਲੀਆਂ ਵੱਡੀਆਂ ਵੱਡੀਆਂ ਗੱਲਾਂ ਨਾ ਕਰਿਆ ਕਰੋ, ਤੁਹਾਨੂੰ ਚਾਹੀਦਾ ਕਿ ਨਿਆਣਿਆਂ ਵਾਂਗੂ ਤੁਸੀਂ ਖੇਡਿਆ ਕਰੋ ਹਲੇ।
ਏਕ ਵਿਕ ਫਿਕਰ ਕੋ ਜ਼ਿਕਰ ਨਾ ਕਰੀਏ,
ਸੋ ਇਸ ਤਰੀਕੇ ਨਾਲ ਇਹ ਫਿਕਰ ਦਾ ਜ਼ਿਕਰ ਨਾ ਕਰਿਆ ਕਰੋ, ਤੁਸੀਂ ਆ ਨਾ ਕਿਹਾ ਕਰੋ ਕਿ ਐਂ ਹੋਣਾ ਜੀ ਆਓ, ਕਹਿੰਦੇ ਲੋਕ ਫਿਰ ਸਾਰੇ ਜਾਣੇ ਘਰ ਕੰਮ ਕਾਰ ਛੱਡ ਕੇ ਬਹਿ ਜਾਣਗੇ।
ਤਰਨ ਹੋਏ ਧਨ ਬਨਤਾ ਸੰਗਾ,
ਕਿਉਂਕਿ ਜਵਾਨ ਹੁੰਦਾ ਹੈ ਫਿਰ ਉਸ ਵਕਤ ਧਨ ਹੁੰਦਾ ਹੈ ਬੰਦੇ ਕੋਲ, ਵਿਆਹ ਸ਼ਾਦੀ ਹੁੰਦੇ ਨੇ, ਤੁਸੀਂ ਛੋਟੀ ਉਮਰ ਚ ਇਹ ਗੱਲਾਂ ਬੁੜੇ ਹੋ ਕੇ ਕਰੀ ਦੀਆਂ ਇਹ ਗੱਲਾਂ।
ਸੁਖ ਭੋਗੋ ਕਰ ਹਿਰਦ ਅਮੰਗਾ,
ਹਿਰਦੇ ਦੀ ਉਮੰਗ ਨਾਲ ਉਤਸ਼ਾਹ ਨਾਲ ਸੁਖ ਭੋਗਣਾ ਕਰੋ ਤੁਸੀਂ।
ਅਸ ਬਿਧ ਬ੍ਰਿਧ ਹੋਏ ਕਰ ਕੀਜੈ,
ਇਹ ਗੱਲਾਂ ਤਾਂ ਬੁੜੇ ਹੋ ਕੇ ਕਰਨ ਵਾਲੀਆਂ ਹੁੰਦੀਆਂ ਹਨ।
ਅਵਸਨ ਬੰਧਨ ਕੋ ਸੁਖ ਦੀਜੈ,
ਹੁਣ ਆਪਣੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਸੁਖ ਦੇਣਾ ਕਰੋ।
ਸ੍ਰੀ ਨਾਨਕ ਸੁਨ ਕਰ ਤੇ ਬਾਨੀ,
ਮਹਾਰਾਜ ਸੱਚੇ ਪਾਤਸ਼ਾਹ ਉਹਦੇ ਬਚਨ ਸੁਣ ਕਰਕੇ,
ਜੋ ਬੇਮੁਖਤਾ ਪਦ ਕਰ ਸਾਨੀ,
ਸੋ ਜਿਹੜੀ ਬੇਮੁਖਤਾ ਨਾਲ ਬਿਣੀਆਂ ਮਿਲੀਆਂ ਗੱਲਾਂ ਇਹਨੇ ਕੀਤੀਆਂ ਸੀ, ਜਿਹੜਾ ਬਰਾਗ ਬਚਪਨ ਚ ਹੋ ਗਿਆ ਪ੍ਰਾਪਤੀ ਵੀ ਛੇਤੀ ਹੋ ਜਾਣੀ ਹੈ, ਬੁੱਢੇ ਹੋ ਕੇ ਤਾਂ ਉਧਰੋਂ ਨੈਨੋ ਨੀਰ ਬੈ ਤਨ ਖੀਨਾ ਭਏ ਕੇਸ ਦੁੱਧ ਮਾਨੀ ਰੂਧਾ ਕੰਠ, ਸ਼ਬਦ ਨਹੀਂ ਉਚਰਿਆ ਆਪ ਕਿਆ ਕਰਾਇ ਪ੍ਰਾਣੀ, ਫਿਰ ਜਪਜੀ ਸਾਹਿਬ ਦੇ 25 ਪਾਠ ਕਿੱਥੋਂ ਆਉਣੇ, ਫਿਰ ਤਾਂ ਮੂਲ ਮੰਤਰ ਵੀ ਦੀਣਾ, ਅੱਖਾਂ ਚ ਤਾਂ ਪਾਣੀ ਆਉਣ ਲੱਗ ਜਾਂਦਾ, ਜਵਾਨੀ ਵਿੱਚ ਹੀ ਤਾਂ ਸਾਰਾ ਕੁਛ ਕਰਨਾ ਸੀ, ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਹੈ, ਸੰਸਾਰ ਸਾਗਰ ਤੋਂ ਤਰਨ ਲਈ ਜਵਾਨੀ ਦੀ ਤਾਂ ਇੱਕ ਅਵਸਥਾ ਹੈ, ਜਵਾਨੀ ਹੀ ਹੈ, ਚਾਹੇ ਪੈਸਾ ਕਮਾ ਲਓ, ਚਾਹੇ ਉਹ ਕਰ ਲਓ, ਚਾਹੇ ਉਹ ਕਰ ਲਓ, ਚਾਹੇ ਪਰਮਾਤਮਾ ਨੂੰ ਮਿਲ ਲਓ, ਸਭ ਤੋਂ ਵਧੀਆ ਪਰਮਾਤਮਾ ਨੂੰ ਮਿਲ ਲੈਣਾ, ਜਦੋਂ ਉਹ ਮਿਲ ਗਏ ਤਾਂ ਸਾਰਾ ਕੁਛ ਅਧੀਨ ਹੋ ਜਾਂਦਾ ਹੈ।
ਬੋਲੇ ਪਰਮ ਮਨੋਹਰ ਬਚਨਾ,
ਬਹੁਤ ਸੁੰਦਰ ਮਿੱਠੇ ਬਚਨ ਬੋਲੇ ਗੁਰੂ ਸਾਹਿਬ ਜੀ।
ਜਨਮ ਹੈ ਉਪਦੇਸ਼ ਕੀ ਰਚਨਾ,
ਜਿਨ੍ਹਾਂ ਦੇ ਵਿੱਚ ਉਪਦੇਸ਼ ਦੀ ਰਚਨਾ ਉਪਦੇਸ਼ਕ ਬਾਣੀ ਬੋਲੇ ਹਨ।
ਜੋ ਤੂੰ ਲਖ ਹੈ ਆਰ ਬਲ ਸਾਰੀ,
ਜੇ ਤੂੰ ਜਾਣਦਾ ਕਿ ਸਾਰੀ ਜਿਹੜੀ ਉਮਰ ਹੈ
ਬਿਨਾਂ ਭਜਨ ਹਿਤ ਜਾਤ ਬੇਕਾਰੀ,
ਭਜਨ ਤੋਂ ਬਿਨਾਂ ਕੋਈ ਉਮਰ ਖਰਾਬ ਕਰਨੀ, ਅਸੀਂ ਬੁੜੇ ਹੋ ਕੇ ਥੋੜੀ ਮਾਲਾ ਫੜਨੀ ਹੈ, ਸਾਰੀ ਜ਼ਿੰਦਗੀ ਰੱਬ ਦਾ ਭਜਨ ਕਰਨਾ ਚਾਹੀਦਾ ਇਨਸਾਨ ਨੂੰ, ਇਹ ਨਹੀਂ ਕਿ ਪਹਿਲਾਂ ਮਾਲਾ ਨਾ ਫੜੀ।
100 ਬਾਰ ਖੇ ਆਰ ਬਲ ਪ੍ਰਾਣੀ,
100 ਸਾਲ ਦੀ ਉਮਰ ਹੈ ਬੰਦੇ ਦੀ, ਉਦੋਂ 100 ਸਾਲ ਹੁੰਦੀ ਸੀ।
ਜੇ ਜੀਵ ਹੈ ਤਨ ਕਹੋ ਕਹਾਣੀ,
ਜਿਹੜੇ ਜਿਉਂਦੇ ਨੇ ਉਹਨਾਂ ਦੀ ਕਹੋ ਕਹਾਣੀ ਤੈਨੂੰ ਦੱਸਦੇ ਆ ਕੀ ਹੁੰਦਾ।
ਅਰਧ ਨੀਂਦ ਬਸ ਕਰ ਤਿਓ ਸੈਨਾ,
ਅੱਧੀ ਉਮਰ ਤਾਂ ਬੰਦੇ ਦੀ 100 ਚੋਂ 50 ਸਾਲ ਤਾਂ ਸੁੱਤੀਆਂ ਲੰਘ ਜਾਂਦੀ, ਸਾਰੀ ਰਾਤ ਹੀ ਸੁੱਤਾ ਰਹਿੰਦਾ।
ਗੁਜ਼ਰ ਗਏ ਲਖਿਓ ਨਿਜ ਨੈਨਾ,
ਅੱਖਾਂ ਦੇ ਨਾਲ ਦੇਖਦਾ ਨਾ, ਤੇਰੇ 50 ਸਾਲ ਸੁੱਤੀਆਂ ਹੀ ਗੁਜ਼ਰ ਗਏ ਹਨ, ਤੂੰ ਵੀ ਦੇਖਿਆ, ਦੁਨੀਆਂ ਵੀ ਦੇਖੀ ਸਾਰੀ।
15 ਬਰਖ 30 ਅਨਜਾਨਾ,
15 ਸਾਲਾਂ ਤੱਕ ਚੱਲ ਕੋਈ ਨਿਆਣਾ ਵਿਚਾਰਾ ਛੋਟਾ, ਹਲੇ 15-20 ਸਾਲ ਤੱਕ ਐਵੇਂ ਪੜੋਸੀ ਜਾਂਦੇ ਉਹਨੂੰ, ਨਿਆਣਾ ਹੈ ਨਿਆਣਾ, 70 ਸਾਲ ਹੋ ਗਏ।
ਬਾਲਪਨੇ ਮੈਂ ਕਰੀ ਬਿਹਾਨਾ,
ਸੋ ਜ਼ਿੰਦਗੀ ਸਾਰੀ ਬਾਲਪਨੇ ਚ ਨੰਘਾ ਦਿੱਤੀ ਆਪਣੀ।
80 ਬਰਖ ਹੈ ਤੇ ਜੋ ਵਧਾ ਹੈ,
ਇਹ 80 ਕੁ ਸਾਲਾਂ ਤੋਂ ਗਾਹਾਂ ਹੁਣ ਜਿਹੜੀ ਵੱਧਦੀ ਹੈ।
ਲੋਚਨ ਦੇਖੇ ਨਾ ਸਰੋਣ ਸੁਣਿਆ ਹੈ,
80 ਸਾਲਾਂ ਫਿਰ ਹੋ ਗਿਆ ਜਾਂ 60 ਕੇ ਬੁਢੇਪਾ ਵਾ, 17 ਕਾ ਮਤਹੀਣ, 80 ਕਾ ਬਿਹਾਰ ਨਾ ਪਾਵੇ, ਫਿਰ ਕੀ ਰਹਿ ਗਿਆ ਪੱਲੇ, 20 ਸਾਲ ਤਾਂ ਡੰਗੋਰੀ ਫੜ ਕੇ ਕੱਢੂਗਾ।
ਦੋਹਰਾ ਵਿਆਕੁਲਤਾ ਇੰਦਰੀਨ ਕੀ, ਸੁਧ ਨਹੀਂ ਸਕਹਿ ਸੰਭਾਰ,
ਇਹ ਸੁਧ ਨਹੀਂ ਸੰਭਾਲ ਸਕਦਾ ਕਿਉਂਕਿ ਇੰਦਰੀਆਂ ਵਿਆਕੁਲ ਹੋ ਜਾਂਦੀਆਂ ਨੇ। ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕੇ ਵਿਧ ਪਈ ਤਉ ਨਾ ਹਰ ਰਸ ਲੀਨ, ਹੁਣ ਤੱਕ ਨਾਮ ਹੀ ਨੀ ਜਪਿਆ।
ਦੇਹ ਕਿਰਿਆ ਕਰਨੀ ਕਠਨਾ, ਤਬ ਕਸ ਹਾਰੇ ਔਰ ਧਾਰ,
ਹੁਣ ਦੇਹ ਦੀ ਕਿਰਿਆ ਕਰਨੀ ਵੀ ਔਖੀ ਹੈ। ਹੁਣ ਤੂੰ ਕਹੇਗਾ ਦੋ ਜੇ ਅੰਮ੍ਰਿਤ ਵੇਲੇ ਬੁੱਢਾ ਹੋ ਕੇ ਨਹਾ ਲੂੰਗਾ, ਫੇਰ ਨੀ ਉੱਠਿਆ ਜਾਣਾ, ਪਹਿਲਾਂ ਤੋਂ ਪ੍ਰਪੱਕ ਕਰਨਾ ਪੈਂਦਾ ਆਪਣੇ ਆਪ ਨੂੰ। ਜਿਹੜੇ ਪਹਿਲਾਂ ਤੋਂ ਲੈ ਕਰਕੇ ਚੱਲਦੇ ਨੇ ਉਹ ਫਿਰ ਕਾਮਯਾਬ ਹੁੰਦੇ ਨੇ।
ਚਾਹ ਪਾਈ ਕੁਛ ਕਰ ਰਹੇ ਤਨ ਕੀ ਸੁਣ ਗਿਣਤੀ,
ਹੁਣ ਕੁਛ ਕੁ ਬਾਕੀ ਰਹਿ ਗਏ ਉਹਨਾਂ ਦੀ ਗਿਣਤੀ ਸੁਣੋ।
ਸਾਂਪ ਬਤੀਤ ਹੈ ਬਿਨ ਹਰ ਬਿਨਤੀ,
ਉਹ ਵੀ ਐਵੇਂ ਬਤੀਤ ਹੋ ਜਾਂਦੇ ਜਿਹੜੇ ਬਾਕੀ ਦੇ ਸਾਲ, ਉਹ ਕਿਹੜਾ ਪ੍ਰੇਮ ਭਗਤੀ ਕਰਦਾ ਕੋਈ।
ਮਲ ਮੂਤਰਤਾ ਤਜਨ ਜੁਗ ਕਾਲਾ,
ਮਲ ਮੂਤਰ ਆਦਿਕ ਦੇ ਵਿੱਚ ਹੀ ਉਮਰ ਲੰਘ ਜਾਂਦੀ ਹੈ ਬਚਪਨ ਵਾਲੀ।
ਕਰਤ ਬਤੀਤ ਹੈ ਕਾਲ ਵਿਸਾਲਾ,
ਇਸੇ ਤਰ੍ਹਾਂ ਹੀ ਉਮਰ ਲੰਘ ਜਾਂਦੀ ਸਾਰੀ ਬੰਦੇ ਦੀ।
ਖਾਣ ਪਾਨ ਨਿਤ ਕਰਨ ਬਿਹਾਰਾ,
ਖਾਣਾ ਪੀਣਾ ਵਿਹਾਰ ਕਰਦਾ।
ਨਿਤ ਵਿਨੋਦ ਬਨਤਾ ਸੰਗਤਾਰਾ,
ਫਿਰ ਘਰ ਦੇ ਵਿੱਚ ਜੋ ਵਿਆਹ ਸ਼ਾਦੀਆਂ ਵਿੱਚ ਸਮਾਂ ਲੰਘ ਗਿਆ, ਫਿਰ ਬਾਲ ਬੱਚੇ ਹੋ ਗਏ, ਫਿਰ ਉਹ ਪਾਲ ਲਏ, ਪਤਾ ਨੀ ਸਾਰੀ ਜ਼ਿੰਦਗੀ ਐਂ ਲੰਘੀ ਤੁਰੀ ਜਾ ਰਹੀ।
ਕਰਨ ਉਪਾਏ ਸੁਦਰਬ ਉਪਾਵਨ,
ਫਿਰ ਪੈਸਾ ਵੀ ਇਕੱਠਾ ਕਰਨਾ ਹੁੰਦਾ, ਉੱਥੇ ਵੀ ਟਾਈਮ ਚਾਹੀਦਾ।
ਅਲਜ ਅਸੁਭ ਸੁਭ ਕਰਮ ਕਮਾਵਨ,
ਫਿਰ ਇਸ ਕਰਕੇ ਇਹ ਜਿਹੜਾ ਬੰਦਾ ਨਿਰਲੱਜ ਹੋ ਕੇ ਸ਼ੁਭ ਤੇ ਅਸ਼ੁਭ ਕਰਮ ਕਰਦਾ, ਮਾੜੇ ਚੰਗੇ
ਪਾਲਣ ਸਤਬਹ ਲਾਡ ਲਡਾਵਨ,
ਪੁੱਤਰਾਂ ਨੂੰ ਪਾਲਦਾ ਲਾਡ ਲਾਉਣਾ, ਉਹਨੂੰ ਵੀ ਟਾਈਮ ਚਾਹੀਦਾ, ਫਿਰ ਕਹਿੰਦੇ ਨਿਆਣੇ ਨੂੰ ਟਾਈਮ ਨੀ ਦਿੰਦਾ।
ਇਸ ਦਿਨ ਹਿਤ ਸੋ ਹੇਤ ਵਡਾਵਨ,
ਰਾਤ ਦਿਨ ਕਹਿੰਦੇ ਬਹੁਤਾ ਜ਼ਿਆਦਾ ਜਿਹੜਾ ਨਾ ਇਹ ਹੇਤ ਵਧਾਉਂਦਾ, ਮੋਹ ਵਧਾਉਂਦਾ, ਪਿਆਰ ਕਰਦਾ ਬੱਚਿਆਂ ਦੇ ਨਾਲ।
ਇਸ ਵਿਧ ਬੀਤੀ ਆਰ ਬਲ ਸਾਰੀ,
ਇਸ ਤਰੀਕੇ ਨਾਲ ਸਾਰੀ ਉਮਰ ਬਤੀਤ ਹੋ ਗਈ।
ਅੰਤ ਸਮਿਓ ਗਮਨਿਓ ਕਰ ਝਾਰੀ,
ਅੰਤ ਨੂੰ ਕੀ ਹੋਇਆ, ਕਹਿੰਦੇ ਚੱਲੇ ਜਵਾਰੀ ਦੋਏ ਹੱਥ ਝਾਰ, ਮਰਨ ਵੇਲੇ ਕਿਸੇ ਦੇ ਹੱਥ ਚ ਫੜੇ ਤਾਂ ਨੀ ਹੁੰਦਾ, ਕੁਛ ਕੁਛ ਵੀ ਨੀ ਹੁੰਦਾ, ਖਾਲੀ ਹੱਥ ਚਲੇ ਜਾਂਦਾ। ਮਹਾਰਾਜ ਕਹਿੰਦੇ ਨਾਂਗੇ ਪਾਉ ਤੇ ਗਏ ਜਿਨ ਕੇ ਲਾਹ ਕਰੋੜ, ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਆਪਣੇ ਤੇ, ਉਪਦੇਸ਼ ਰੋਜ਼ ਕਰਦੇ ਨੇ ਤਾਂ ਕਿ ਗੁਰਸਿੱਖ ਜਿਹੜਾ ਨਿਰਲੇਪਤਾ ਵਿੱਚ ਰਹੇ, ਕਿਉਂਕਿ ਜੋਗੀ ਬਣ ਕੇ ਜੰਗਲਾਂ ਨੂੰ ਜਾਣਾ, ਉੱਥੇ ਜਾ ਕੇ ਫਿਰ ਮੰਗਣਾ, ਕਈ ਤਰ੍ਹਾਂ ਦੇ ਕਰਮ ਉੱਥੋਂ ਹਟਾ ਕੇ, ਇੱਕ ਗੱਲ ਕਹੀ ਸੀ ਕਿ ਕਿਰਤ ਵਿਰਤ ਧਰਮ ਦੀ ਕਰਕੇ ਥੋੜ੍ਹੀ ਜਿਹੀ ਰੋਟੀ ਖਾਣ ਜੋਗੇ, ਮੰਗ ਕੇ ਰੋਟੀ ਖਾਣ ਵਿੱਚ ਭਜਨ ਬੰਦਗੀ ਖਰਾਬ ਬੜੀ ਹੁੰਦੀ ਹੈ, ਵੀ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਕਰਕੇ ਅਤੇ ਆਪਣਾ ਭਜਨ ਬੰਦਗੀ ਜ਼ਿਆਦਾ ਕਰੀ ਬਈ। ਇਹ ਤਾਂ ਪੈਸੇ ਹੀ ਕਮਾਉਣ ਲੱਗ ਗਿਆ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਭਜਨ ਬੰਦਗੀ ਦਾ ਤਾਂ ਨਾਂ ਹੀ ਨਹੀਂ ਲੈਂਦਾ ਇਹ। ਇਸ ਕਰਕੇ ਸਤਿਗੁਰੂ ਮਹਾਰਾਜ ਹਰ ਰੋਜ਼ ਆਪਾਂ ਨੂੰ ਪਿਆਰ ਸਹਿਤ ਸਮਝਾਉਂਦੇ ਨੇ। ਸੋ ਉਹਦਾ ਮਹੀਨਾ ਪ੍ਰਾਰੰਭ ਜੋ ਕਹਿੰਦੇ ਹੋਇਆ ਹੈ, ਸੋ ਇਸ ਕਰਕੇ ਸੰਗਰਾਮ ਦਾ ਦਿਹਾੜਾ ਮਨਾ ਰਹੇ ਹਾਂ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਵੈਸੇ ਤਾਂ ਰੋਜ਼ ਹੀ ਸਾਰਾ ਕੁਛ ਸ਼ੁਰੂ ਹੁੰਦਾ ਸਵੇਰੇ, ਸਵੇਰ ਤੋਂ ਸ਼ਾਮ ਤੱਕ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਉ, ਨਾਹੋ ਹਰੀ ਨਾਹੋ ਪਤੀ ਭਾਵ ਪਰਮਾਤਮਾ ਜੋ ਵਾਹਿਗੁਰੂ ਹੈ, ਜਦੋਂ ਕੰਠ ਵਿੱਚ ਮਿਲਿਆ ਭਾਵ ਗਲ ਨਾਲ ਮਿਲਿਆ, ਹਿਰਦੇ ਚ ਪ੍ਰਗਟ ਹੋਇਆ, ਵਾਹਿਗੁਰੂ ਨੇ ਜਿਨ੍ਹਾਂ ਜੀਵਾਂ ਨੂੰ ਆਪਣੇ ਨਾਲ ਲਾ ਲਿਆ, ਪੋਹ ਦੇ ਮਹੀਨੇ ਦੁਆਰਾ ਕਹਿੰਦੇ ਉਹਨਾਂ ਨੂੰ ਬਰਫ਼ ਠੰਡ ਕੁਛ ਨਹੀਂ ਵਿਆਪਦਾ, ਤੁਖਾਰ ਤੋਂ ਭਾਵ ਬਰਫ, ਜੜਤਾ ਜੜ ਮੂਰਖ ਹੋ ਜਾਣਾ, ਅਗਿਆਨਤਾ। ਮਨ ਵੇਦਿਆ ਚਰਨਾਰ ਬਿੰਦ, ਉਹਨਾਂ ਦਾ ਮਨ ਚਰਨਾਂ ਦੇ ਵਿੱਚ ਜਿਨ੍ਹਾਂ ਦਾ ਬਿੰਨਿਆ ਗਿਆ, ਦਰਸ਼ਨ ਲੱਗੜਾ ਸਾਹ, ਉਹਨਾਂ ਨੂੰ ਦਰਸ਼ਨਾਂ ਦਾ ਉਤਸ਼ਾਹ ਮਨ ਦੇ ਅੰਦਰ ਪੈਦਾ ਹੋ ਜਾਂਦਾ ਕਿ ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸਵਾਮੀ ਲਾਹੁ। ਉਹ ਸੇਵਾ ਕਰਕੇ ਸਵਾਮੀ ਦੀ ਲਾਹਾ ਖੱਟਦੇ ਨੇ, ਓਟ ਲੈਂਦੇ ਨੇ ਗੋ, ਧਰਤੀ ਦੀ ਬਿੰਦ ਰੱਖਿਆ ਕਰਨ ਵਾਲੇ ਪ੍ਰਮਾਤਮਾ ਦੀ ਗੋ, ਇੰਦਰੀਆਂ ਨੂੰ ਬਿੰਦ ਪ੍ਰਕਾਸ਼ ਕਰਨ ਵਾਲਾ ਗੋ, ਜੋ ਆ ਸਰੀਰ ਨੂੰ ਆਸਰਾ ਦੇਣ ਵਾਲਾ ਪ੍ਰਕਾਸ਼ ਕਰਨ ਵਾਲਾ ਪ੍ਰਮਾਤਮਾ ਗੋਪਾਲ, ਧਰਤੀ ਦੀ ਪਾਲਣਾ ਕਰਨ ਵਾਲਾ। ਇਸ ਤਰ੍ਹਾਂ ਉਹ ਵਾਹਿਗੁਰੂ ਦੀ ਸੇਵਾ ਕਰ ਕਰਕੇ, ਸੇਵਾ ਵਾਹਿਗੁਰੂ ਦੀ ਕਰਨੀ, ਨਾਮ ਜਪਣਾ ਹੀ ਸੇਵਾ। ਸੇਵਾ ਜੇ ਆਪਾਂ ਕਹੀਏ, ਹੁਣ ਘਰੇ ਕੀ ਸੇਵਾ ਕਰੀਏ, ਵਾਹਿਗੁਰੂ ਵਾਹਿਗੁਰੂ ਸੇਵਾ, ਕੀਰਤਨੀ ਸੁਣੀ ਜਾਓ, ਕਥਾ ਸੁਣੀ ਜਾਓ, ਇਹ ਵੀ ਸੇਵਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੱਥੀਂ ਵੀ ਸੇਵਾ ਕਰਨੀ ਹੈ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਮਨ ਬਾਣੀ ਸਰੀਰ ਕਰਕੇ ਸੇਵਾ ਹੁੰਦੀ ਹੈ। ਵਿਖਿਆ ਪੋਹ ਨਾ ਸਕਈ, ਜਿਨ੍ਹਾਂ ਨੇ ਓਟ ਲਈ ਹੈ, ਓਟ ਲੈਹੋ ਨਾਰਾਇਣ ਹੈ, ਦੀਨ ਦੁਨੀਆਂ ਝੱਲੈ। ਸਵਾਮੀ ਦੀ ਸੇਵਾ ਕੀਤੀ, ਚਰਨਾਂ ਚ ਮਨ ਲੱਗਿਆ ਹੋਇਆ, ਕੰਠ ਦੇ ਵਿੱਚ ਜਿਨ੍ਹਾਂ ਦੇ ਵਾਹਿਗੁਰੂ ਵਾਹਿਗੁਰੂ ਹੋ ਰਿਹਾ, ਹਿਰਦੇ ਚ ਹੋ ਰਿਹਾ, ਪ੍ਰਤੱਖ ਵੀ ਵਾਹਿਗੁਰੂ ਨੇ ਜਿਨ੍ਹਾਂ ਨੂੰ ਪਕੜ ਕੇ ਕੰਠ ਨਾਲ ਲਾ ਲਿਆ, ਬਾਹਾਂ ਪਕੜ, ਠਾਕੁਰ ਹੋਂ ਕਿੱਦੀ ਗੁਣ ਅਵਗੁਣ ਨਾ ਪਛਾਣੇ। ਮਹਾਰਾਜ ਆਪਣੇ ਨਾਲ ਲਾ ਲੈਂਦੇ ਨੇ ਪਿਆਰਿਆਂ ਨੂੰ। ਵਿਖਿਆ ਪੋਹੇ ਨਾ ਸਕੀ, ਉਹਨਾਂ ਨੂੰ ਵਿਖਿਆ ਤੋਂ ਭਾਵ ਮਾਇਆ, ਗੰਦਗੀ, ਵਿਸ਼ੇ ਵਿਕਾਰ, ਕੋਈ ਚੀਜ਼ ਪੋਹ ਨਹੀਂ ਸਕਦੀ। ਭਾਵ ਜਿਵੇਂ ਆਪਾਂ ਅੰਦਰ ਬੈਠ ਜੀ, ਅੰਦਰ ਹੀਟ ਲਾਈ ਹੋਵੇ, ਬਾਹਰਲੀ ਠੰਡ ਦਾ ਮਤਲਬ ਹੀ ਨਹੀਂ, ਭਾਵੇਂ ਜਿੰਨੀ ਮਰਜ਼ੀ ਬਰਫ਼ ਪਈ ਹੋਵੇ, ਬਾਹਰ ਠੰਡ ਨਹੀਂ ਪੋਹ ਸਕਦੀ ਜਿਵੇਂ ਅੰਦਰ। ਇਉਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਗਰਮੀ ਸਰਦੀ ਇਹ ਵੀ ਨਹੀਂ ਪਹੁੰਦੀਆਂ ਉਹਨਾਂ ਨੂੰ, ਭੁੱਖ ਪਿਆਸ ਇਹ ਵੀ ਨਹੀਂ ਪਹੁੰਦੀਆਂ, ਵਿਸ਼ੇ ਵਿਕਾਰ ਵੀ ਨਹੀਂ ਪਹੁੰਦੇ, ਕੋਈ ਚੀਜ਼ ਉਹਨਾਂ 'ਤੇ ਪ੍ਰਭਾਵ ਨਹੀਂ ਪਾਉਂਦੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸੁਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ। ਕਿਉਂ? ਉਹ ਕੀ ਕਰਮ ਕਰਦੇ ਹੈ ਜਾਂ ਕਹਿੰਦੇ ਮਿਲ ਸਾਧੂ ਗੁਣ ਗਾਹ, ਕਹਿੰਦੇ ਉਹ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬੈਠਦੇ ਨੇ, ਗੁਰੂ ਨਾਨਕ ਦੇਵ ਜੀ ਦੇ ਕੋਲ ਬੈਠਦੇ ਨੇ, ਸਾਧ ਸੰਗਤ ਦੇ ਨਾਲ ਮਿਲ ਕੇ ਗੁਣ ਗਾਉਂਦੇ ਨੇ। ਸਾਧੂ ਜੋ ਸਾਧਨਾ ਕਰਨ ਵਾਲੇ ਮਹਾਤਮਾ, ਉਹਨਾਂ ਨਾਲ ਬੈਠ ਕੇ ਜਿਹਨਾਂ ਕਮਾਈ ਪਹਿਲਾਂ ਕੀਤੀ, ਉਹਨਾਂ ਨਾਲ ਬਹਿ ਕੇ ਗੁਣ ਗਾਉਂਦੇ ਨੇ, ਉਹ ਵੀ ਫਰਕ ਪੈਂਦਾ। ਸੋ ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿੰਦੇ, ਸੋ ਭੂਆ ਦੇ ਪੁੱਤਰ ਸਨ, ਸੋ ਭਾਈ ਅਜਾਗਰ ਸਿੰਘ ਜੀ, ਕਾਫੀ ਉੱਚੀ ਅਵਸਥਾ ਸੀ ਉਹਨਾਂ ਦੀ, ਕਹਿੰਦੇ ਮੈਂ ਉਹਨਾਂ ਦੇ ਕੋਲ ਬੈਠੇ ਰਹਿਣਾ ਬਚਪਨ ਦੇ ਵਿੱਚ, ਕਹਿੰਦੇ ਬਾਣੀ ਪੜ੍ਹਿਆ ਕਰਿਆ, ਉਹਨਾਂ ਬੜੀ ਸਿੱਖਿਆ ਦੇਣੀ। ਇੱਕ ਦਿਨ ਕਹਿੰਦੇ ਮੈਂ ਕਿਹਾ ਵੀ ਮੇਰਾ ਮਨ ਇੱਧਰ ਉੱਧਰ ਬੜਾ ਜਾਂਦਾ, ਜਿਵੇਂ ਬਚਪਨ ਦੀਆਂ ਗੱਲਾਂ ਇਹ। ਕਹਿੰਦੇ ਅੱਛਾ, ਬਾਣੀ ਪੜ੍ਹਦਿਆਂ? ਕਹਿੰਦੇ ਜਾਂਦਾ, ਚਲੋ ਕਿੱਥੇ ਵੀ ਹੈ, ਧਾਰਮਿਕ ਸਥਾਨ 'ਤੇ ਚਲਿਆ ਗਿਆ, ਕਦੇ ਕਿਤੇ ਚਲਿਆ ਗਿਆ, ਇੱਧਰ ਪਾਠ 'ਚ ਨਹੀਂ ਟਿਕਦਾ, ਕਦੇ ਉਹ ਖੇਤਾਂ ਵਿੱਚ ਧਿਆਨ ਕਰਦਾ, ਕਦੇ ਆਹ ਕਰਦਾ, ਕਦੇ ਸਕੂਲ ਦੀ ਪੜ੍ਹਾਈ ਵੀ ਕਰਨੀ। ਭਗਤ ਉਜਾਗਰ ਸਿੰਘ ਜੀ ਕਹਿਣ ਲੱਗੇ, ਅੱਛਾ ਜਾਂਦਾ? ਕਹਿੰਦੇ ਹਾਂ। ਕਹਿੰਦੇ ਅੱਛਾ, ਬੈਠੇ ਰਹੇ ਬੈਠੇ ਰਹੇ, ਕਹਿੰਦਾ ਚੰਗਾ ਹੁਣ ਮਨ ਨੂੰ ਕਹਿ ਜਾ ਕੇ ਦਿਖਾਵੇ। ਕਹਿੰਦੇ ਮੈਂ ਜ਼ੋਰ ਲਾ ਲਿਆ, ਮੇਰਾ ਮਨ ਕਿਤੇ ਵੀ ਨਹੀਂ ਗਿਆ, ਟਿਕਾਤਾ ਉਹਨਾਂ ਨੇ ਉਸੇ ਵਕਤ ਹੀ। ਜੇ ਟਿਕੇ ਹੋਏ ਮਨਾਂ ਵਾਲੇ ਦੇ ਕੋਲ ਬੈਠਾਂਗੇ ਤਾਂ ਮਨ ਟਿਕਦਾ, ਜੇ ਵਿਆਹ ਸ਼ਾਦੀ ਜਾ ਕੇ ਆਖੀ ਉੱਥੇ ਮਨ ਟਿਕਦਾ, ਉੱਥੇ ਤਾਂ ਸਾਰੇ ਮਨ ਹੀ ਚੰਚਲ ਨੇ। ਜਿੱਥੇ ਸਾਰੇ ਮਨ ਹੀ ਚੰਚਲ ਹੋਣ, ਉੱਥੇ ਆਪਣਾ ਵੀ ਚੰਚਲ ਹੋਣਾ ਸ਼ੁਰੂ ਹੋ ਜਾਂਦਾ, ਕਿਉਂ ਜਹੀ ਜੀ ਫਿਰ ਸੰਗਤ ਹੋਈ ਜੀ ਰੰਗਤ ਹੋ ਗਈ। ਸੰਗਤ ਵਿੱਚ ਜਦੋਂ ਟਿਕੇ ਬੈਠੇ ਹੋਈਏ, ਇੱਥੇ ਬਹੁਤ ਰੂਹਾਂ ਟਿਕੀਆਂ ਹੋਈਆਂ ਬੈਠੀਆਂ ਵਿੱਚ ਆਪਣੇ, ਬਿਨਾਂ ਕਮਾਈ ਤੋਂ ਤਾਂ ਐਂਟਰੀ ਨਹੀਂ ਹੁੰਦੀ ਗੁਰੂ ਘਰ 'ਚ। ਕਮਾਈ ਤਾਂ ਹੈ ਨਾ, ਭਾਵੇਂ ਕਿਸੇ ਦੀ ਥੋੜ੍ਹੀ ਭਾਵੇਂ ਜ਼ਿਆਦਾ, ਸਭ ਨਾਲ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਘਨੇਰੀ, ਇਹ ਨਦਰ ਤਾਂ ਹੈ। ਕਹਿੰਦੇ ਰੱਬ ਦੇ ਪਿਆਰਿਆਂ ਨਾਲ ਸਾਧ ਸੰਗਤ ਵਿੱਚ ਬੈਠ ਕੇ ਜੇ ਗੁਣ ਗਾਈਏ ਤਾਂ ਜ਼ਿਆਦਾ ਮਨ ਟਿਕਦਾ। ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਾਧ ਸੰਗਤ ਕਲਯੁੱਗ ਦੇ ਵਿੱਚ ਬਖਸ਼ਿਸ਼ ਕੀਤੀ ਆ। ਜਹ ਤੇ ਉਪਜੀ ਤਹਿ ਮਿਲੀ, ਜਿੱਥੋਂ ਪ੍ਰਮਾਤਮਾ ਤੋਂ ਉਪਜੀ ਆਤਮਾ ਸਾਡੀ, ਉੱਥੇ ਜਾ ਕੇ ਪ੍ਰਮਾਤਮਾ 'ਚ ਲੀਨ ਹੋ ਗਈ। ਸੱਚੀ ਪ੍ਰੀਤ ਸਮਾਹ, ਸੱਚੀ ਪ੍ਰੀਤ ਦੇ ਦੁਆਰਾ ਪ੍ਰਮਾਤਮਾ 'ਚ ਸਮਾਉਣਾ ਹੋ ਗਿਆ ਉਹਨਾਂ ਦਾ। ਸੰਗਤ ਵਿੱਚ ਆ ਕੇ ਰੰਗਤ ਹੋ ਗਈ। ਸਾਰਾ ਮਾਹੌਲ ਦਾ ਫਰਕ ਹੈ, ਜਿੱਥੇ ਮਾਹੌਲ ਦਾ ਫਰਕ ਹੈ ਉੱਥੇ ਉਹੋ ਜਿਹਾ ਪ੍ਰਭਾਵ ਮਨ ਦੇ ਉੱਤੇ ਪੈ ਜਾਂਦਾ। ਇੱਥੇ ਮਾਹੌਲ ਨਾਮ ਦੀ ਸੁਗੰਧੀ ਵਾਲਾ, ਕੀਰਤਨ ਹੋ ਰਿਹਾ, ਕਥਾ ਹੋ ਰਹੀ, ਟਿਕਾਓ ਵਾਲਾ ਮਾਹੌਲ ਹੈ। ਅਤੇ ਜੇ ਮਾੜੇ ਥਾਂ ਜਾਵਾਂਗੇ ਉੱਥੇ ਉਹੋ ਜਿਹਾ ਮਾਹੌਲ ਬਣ ਜਾਂਦਾ। ਜਦੋਂ ਇਹੀ ਜੀ ਕਿਰਪਾ ਹੋਈ, ਕਾਰੋ ਗਹਿ ਲੀਨੀ ਪਾਰ ਬ੍ਰਹਮ, ਕਰ ਗਹਿ, ਕਰ ਨਾਮ ਹੱਥ ਦਾ, ਗਹਿ ਨਾਮ ਪਕੜਨਾ ਲੀਨੀ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਰੂਪੀ ਹੱਥ ਪਕੜ ਲਿਆ ਸਿੱਖ ਦਾ, ਪਾਰ ਬ੍ਰਹਮ ਨੇ ਜਦੋਂ ਮਨ ਰੂਪ ਹੱਥ ਪਕੜਿਆ, ਬਹੁੜ ਨਾ ਵਿਛੜੀ ਆਹ, ਫਿਰ ਕਦੇ ਵੀ ਨਹੀਂ ਵਿਛੜਦਾ। ਜਦੋਂ ਪਾਰ ਬ੍ਰਹਮ ਜੀ ਕਿਰਪਾ ਕਰਦੇ ਨੇ, ਬਾਹੇ ਜਿਨ੍ਹਾਂ ਦੀ ਪਕੜੀ ਆ, ਸਿਰ ਦੀਜਾ ਬਾਹੇ ਨਾ ਛੋੜੀ ਆ, ਮਹਾਰਾਜ ਫਿਰ ਕਦੇ ਛੱਡਦੇ ਨਹੀਂ। ਆਹ ਅਮਰ ਛੱਕ ਕੇ ਕਈ ਛੱਡ ਦਿੰਦੇ ਨੇ, ਮਹਾਰਾਜ ਤਾਂ ਨਹੀਂ ਭੁੱਲਦੇ ਉਹਨਾਂ ਨੂੰ, ਸਾਹਿਬ ਦਾ ਨੰਬਰ ਲਿਸਟ 'ਚ ਲੱਗਿਆ ਹੁੰਦਾ। ਹੁਣ ਨਹੀਂ ਫਿਰ ਸਹੀ, ਕਹਿੰਦੇ ਕਰਾਂਗੇ ਤਾਂ ਠੀਕ ਤੈਨੂੰ ਜ਼ਰੂਰ, ਕੋਈ ਨਹੀਂ ਅਗਲਾ ਜਨਮ ਸਹੀ। 10,000 ਸਾਲ ਟਾਈਮ ਦਿੰਦੇ ਨੇ ਮਹਾਰਾਜ ਅਮਰ ਛਕਣ ਤੋਂ ਬਾਅਦ, ਭਾਵੇਂ ਉਹ ਜੂਨਾਂ 'ਚ ਵੀ ਚਲਿਆ ਜਾਵੇ ਤਾਂ ਵੀ ਨਿਗਾਹ ਰੱਖਦੇ ਨੇ, ਕਦੇ ਨਾ ਕਦੇ ਤਾਂ ਆਊਗਾ ਹੀ, ਕਦੇ ਨਾ ਕਦੇ ਤਾਂ ਸਮਝੂਗਾ ਹੀ। ਇੱਥੋਂ ਤੱਕ ਵੀ ਮਹਾਰਾਜ ਧਿਆਨ ਰੱਖਦੇ ਨੇ, ਪਰ ਆਪਾਂ ਉੱਧਰ ਨੂੰ ਕਾਹਨੂੰ ਸੋਚਣਾ। ਫਿਰ ਵੀ ਆਪਣੇ ਜਾਣੀਏ ਕਿ ਮਹਾਰਾਜ ਕਿੰਨਾ ਪਿਆਰ ਕਰਦੇ ਨੇ। ਜਦੋਂ ਅੰਮ੍ਰਿਤ ਮੁੱਖ 'ਚ ਇੱਕ ਵਾਰ ਪੈ ਗਿਆ, ਜਿਹੜਾ ਗੁਰੂ ਵਾਲਾ ਬਣ ਗਿਆ, ਫਿਰ ਗੁਰੂ ਵੀ ਉਹਦੇ ਬਣ ਜਾਂਦੇ ਨੇ। ਕਹਿੰਦੇ ਜਿੰਨਾ ਮਰਜ਼ੀ ਭੱਜ ਲਾ, ਤਾਰੂੰਗਾ ਜ਼ਰੂਰ ਤੈਨੂੰ, ਕਿਉਂਕਿ ਤੇਰੇ ਮੁੱਖ 'ਚ ਅੰਮ੍ਰਿਤ ਹੈ, ਹਿਰਦੇ 'ਚ ਅੰਮ੍ਰਿਤ ਚਲਿਆ ਗਿਆ ਜਿਨ੍ਹਾਂ ਦੇ, ਤਾਰੂੰਗਾ ਜ਼ਰੂਰ, ਜੋ ਮਰਜ਼ੀ ਕਰ ਲੈ। ਹਾਂ ਸ਼ੌਂਕ ਪੂਰੇ ਕਰਨੇ ਕਰ, ਪਰ ਤੈਨੂੰ ਛੱਡਦਾ ਨਹੀਂ ਮੈਂ, ਦਸਵੇਂ ਪਾਤਸ਼ਾਹ ਨਹੀਂ ਛੱਡਦੇ। ਜੇ ਥੋੜ੍ਹਾ ਜਿਹਾ ਜ਼ਿਆਦਾ ਪਿਆਰ, ਫਿਰ ਡੰਡਾ ਬਹੁਤ ਖੜਕਾ ਦਿੰਦੇ ਇੱਕੋ ਵਾਰੀ। ਚੰਗਾ ਭਲਾ ਬੰਦਾ ਫਿਰ ਪੁੱਛਦਾ ਫਿਰਦਾ ਲੋਕਾਂ ਨੂੰ, ਆ ਜੀ ਸਾਡੇ ਤੇ ਕਸ਼ਟ ਬੜਾ, ਜਾਂ ਗੱਲ ਕੱਢੀ ਵਿੱਚੋਂ ਹੌਲੀ ਹੌਲੀ, ਅਮਰ ਛੱਕ ਲਓ ਜੀ, ਪਹਿਲਾਂ ਛੱਕਿਆ ਹੁੰਦਾ ਸੀ, ਫਿਰ ਕੀ ਹੋ ਗਿਆ, ਫਿਰ ਛੱਡਤਾ, ਫਿਰ ਤਾਂਹੀਓ ਕਸ਼ਟ ਛਾਇਆ ਹੋਇਆ। ਫਿਰ ਸ਼ਹੀਦੀ ਫੌਜਾਂ ਤੋਂ ਰਗੜੇ ਚੜ੍ਹਦੀਆਂ ਰਹਿੰਦੀਆਂ ਨੇ, ਨਾ ਫਿਰ ਕੋਈ ਬਣਦਾ ਨਾ ਕਰਦਾ, ਜਦੋਂ ਦੁਬਾਰਾ ਗੁਰੂ ਵਾਲਾ ਬਣਦਾ ਫਿਰ ਕਿਰਪਾ ਹੋ ਜਾਂਦੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਸਰਮ ਪਈ ਨਾਰਾਇਣ, ਬਾਹਰ ਜਾਓ ਲੱਖ ਬੇਰੀਆ, ਲੱਖਾਂ ਵਾਰੀ ਕੁਰਬਾਨ ਜਾਵਾਂ, ਹਰ ਸੱਜਣ ਅਗਮਾ ਗਾਹੋ ਵਾਹਿਗੁਰੂ ਤੋਂ, ਹਰੀ ਸੱਜਣ ਜੋ ਗਮਤਾ ਤੋਂ ਰਹਿਤ, ਅਗਾਹੋ ਜੋ ਪਕੜਨ ਤੋਂ ਰਹਿਤ ਹੈ। ਕਹਿੰਦੇ ਉਹਦੇ ਦਰ ਦੇ ਉੱਤੇ ਜਾ ਕੇ ਪੈ ਜੋ ਲੰਮੇ, ਡੰਡੌਤ ਬੰਦਨੇ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ, ਜਦੋਂ ਉਹਦੇ ਦਰ ਦੇ ਉੱਤੇ ਜਾ ਕੇ ਪਏ ਤਾਂ ਨਾਰਾਇਣ ਨੂੰ ਸ਼ਰਮ ਆਈ, ਲੱਜਾ ਆਈ, ਇਹ ਕੌਣ ਹੈ, ਮਤ ਹਰ ਪੁੱਛਿਆ ਕੌਣ ਹੈ, ਪਰਾ ਹਮਾਰਾ ਬਾਰ, ਕਹਿੰਦੇ ਇਹ ਨਹੀਂ ਫਲਾਨਾ ਹੈ। ਕਹਿੰਦੇ ਅੱਛਾ, ਕਹਿੰਦੇ ਚਲੋ ਪ੍ਰਮਾਤਮਾ ਦੇਖ ਤਾਂ ਲਏਗਾ, ਫਲਾਨਾ ਬੰਦਾ ਤਾਰ ਤਾਂ ਦਏਗਾ ਮੈਨੂੰ। ਇਸ ਕਰਕੇ ਇਹਨੇ ਪ੍ਰਮਾਤਮਾ ਦੇ ਦਰ ਦੇ ਉੱਤੇ ਪੈ ਜਾਓ, ਚੰਗੇ ਆ ਮਾੜੇ ਆ ਤੇਰੇ ਹੀ ਆ ਪ੍ਰਭ ਜੀ, ਬੁਰੇ ਭਲੇ ਹਮ ਥਾਰੇ, ਕਿਰਪਾ ਕਰ ਦਿਓ ਮਹਾਰਾਜ ਸੱਚੇ ਪਾਤਸ਼ਾਹ। ਜਿਹੜਾ ਪਿਆ ਹੀ ਰਹਿੰਦਾ ਆ ਕੇ, ਮਾੜਾ ਆ ਕੇ ਚੰਗਾ, ਬਸ ਤੇਰੇ ਹੀ ਆ ਤੇਰੇ ਹੀ ਆ ਪ੍ਰਭ ਜੀ, ਬੁਰੇ ਭਲੇ ਹਮ ਥਾਰੇ ਜੀ, ਤੁਸੀਂ ਕਿਰਪਾ ਕਰਨੀ ਆ, ਬਣੇ ਰਹੋ ਬਸ ਉਹਦੇ ਬਣੇ ਰਹੋ, ਕਦੇ ਵੀ ਨਾ ਟੁੱਟੋ। ਤਾਂ ਵੀ ਸਤਿਗੁਰੂ ਕਹਿੰਦੇ ਨੇ ਲੈ ਵੀ ਇਹ ਬੰਦਾ ਪੱਕਾ ਨਿਕਲਿਆ, ਇਹਨੇ ਮੇਰਾ ਦਰ ਨਹੀਂ ਛੱਡਿਆ, ਮੈਨੂੰ ਬੜਾ ਤੰਗ ਕੀਤਾ, ਕਰਕੇ ਵੀ ਦੇਖਿਆ, ਭੁੱਖਾ ਵੀ ਰੱਖ ਕੇ ਦੇਖਿਆ, ਸਤਿਗੁਰੂ ਪਰਖਾਂ ਵੀ ਲੈਂਦੇ ਨੇ। ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪੋਕ ਸੁਹੰਦਾ ਸਰਵ ਸੁੱਖ ਜਿਸ ਬਖਸ਼ੇ ਬੇਪ੍ਰਵਾਹ, ਬੇਪ੍ਰਵਾਹ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਤਮਾ ਜੀ ਨੂੰ ਬਖਸ਼ਿਸ਼ ਕਰਦੇ ਨੇ। ਪੋਹ ਦੇ ਮਹੀਨੇ ਵਿੱਚ ਕਹਿੰਦੇ ਉਹਨੂੰ ਸੋਭ ਨੀਕ ਹੁੰਦਾ, ਪੋਹ ਦਾ ਮਹੀਨਾ ਸਾਰੇ ਸੁੱਖ ਮਿਲਦੇ ਨੇ, ਜਿਹਨੂੰ ਬਖਸ਼ ਲੈਂਦਾ ਬੇਪ੍ਰਭਾਵ ਵਾਹਿਗੁਰੂ, ਵਾਹਿਗੁਰੂ ਤਾਂ ਬਖਸ਼ੇਗਾ ਜੇ ਇਹਨੂੰ ਪੁਕਾਰ ਕਰਾਂਗੇ ਕਿ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਤੇ। ਵਾਹਿਗੁਰੂ ਆਪਣੇ ਕੋਲ ਹੀ ਨੇ, ਤੁਹਾਡੇ ਕੋਲ ਨੇ ਵਾਹਿਗੁਰੂ, ਚਾਰੇ ਪਾਸੇ ਹੀ ਆਪਣੇ ਵਿਆਪਕ ਰੂਪ ਵਿੱਚ ਨੇ, ਪੁਕਾਰ ਸੁਣਨੀ ਉਹਨਾਂ ਨੇ ਬਸ, ਜਿਹੜਾ ਆਵਾਜ਼ ਦਊਗਾ। ਘਰ ਦੇ ਵਿੱਚ ਚਾਰ ਨਿਆਣੇ, ਤਿੰਨ ਨਿਆਣੇ ਆ, ਜਿਹੜਾ ਨਿਆਣਾ ਕਹਿੰਦਾ ਮੰਮੀ ਕਹਿੰਦਾ, ਡੈਡੀ ਕਹਿੰਦਾ, ਉਹਨੂੰ ਕਹਿੰਦੇ ਹਾਂ ਬਈ ਕੀ ਗੱਲ, ਤੂੰ ਬੁਲਾਇਆ ਮੈਨੂੰ, ਕਹਿੰਦੇ ਮੈਂ ਰੋਟੀ ਦਓ। ਜਿਹੜਾ ਆਵਾਜ਼ ਹੀ ਨਾ ਦੇਵੇ ਉਹਨੂੰ ਕਿਹਨੇ ਬੁਲਾਉਣਾ, ਆਪਾਂ ਤਾਂ ਆਵਾਜ਼ ਦੇਣੀ ਆਪਣੇ ਪ੍ਰੀਤਮ ਪਿਆਰੇ ਨੂੰ ਕਿ ਮਹਾਰਾਜ ਜੀ ਤੁਸੀਂ ਸਾਰੇ ਸੰਸਾਰ ਦੇ ਮਾਲਕ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਮਹਾਰਾਜ ਨੂੰ ਆਵਾਜ਼ ਦਿਓ, ਮਹਾਰਾਜ ਪਤਾ ਲੱਗੇ ਹਾਂ ਵੀ ਮੈਨੂੰ ਸੰਗਤ ਯਾਦ ਕਰਦੀ ਪਈ, ਦਿਲੋਂ ਯਾਦ ਕਰਦੇ ਸਾਰੇ ਆਵਾਜ਼ਾਂ ਦੇ ਰਹੇ ਨੇ, ਵਾਹਿਗੁਰੂ ਵਾਹਿਗੁਰੂ ਗੁਰੂ।
ਵਾਹਿਗੁਰੂ ਵਾਹਿਗੁਰੂ